दातार प्रयोजाचपिक शरण मिलदान संतरेण जे लग पौध तरना बिंत करो अरदास सुनो जे ठाकुर पावे देव दर्श मंचाओ पक्ति मन ठहरावे मलयु चिराग अंजार में सब कलोदरी एक नाम तरम रोट सगल हर पवन में जन नान गुर पार ब्रह्म ज्योत रूप हरे आप गुरु नानक कहायो ताते अंगद पहो तत् सो तत् मिलायो अंगद कृपा तार अमर सतगुर थिर कियो अमरदास अमृत छतर गुरु रामें दियो रामदास दर्शन परस कै मथुरा अमृत बैन मूर्त पंच प्रमाण पुर गुरु अर्जुन पिखो नैन सकल द्वार कौ छाड़ कै गहो तुम्हारो द्वार वहीं गए की लाजियस गोविंदास द्वार सकल द्वार कौ छाड़ कै गहो तुम्हारो द्वार वहीं गए की लाजियस गोविंदास द्वार
एक ओंकार गुरु साहिब जीओ आसार तपंदा तिस लगा हर ना हो न जिन्ना पास जग जीवन पुरख त्याग कै मानस संधियास आसार तपंदा तिस लगा हर ना हो न जिन्ना पास जग जीवन पुरख त्याग कै मानस संधियास दोया पाए बगुचिया गल पई सो जम की फास जेहा बीजा सो लुणै मथा जो लिखे आस रैन बिहानी पछतानी उठ चली गई नरास जिनको साधु भेटी है सो दरगाह होए खलास कर कृपा प्रभ अपनी तेरे दर्शन होए प्यास प्रभ तुद बिन दूजा को नहीं नानक की अरदास आसार सुहंदा तिस लगै जिस मन हर चरण निवास प्रभ तुद बिन दूजा को नहीं नानक की अरदास आसार सुहंदा तिस लगै जिस मन हर चरण निवास आसार तपंदा तिस लगै हर ना हो न जिन्ना पास
वाहिगुरु जी का खालसा वाहिगुरु जी की फतह परम सत्कार योग गुरु खालसा साध संग जी आप गुरमुख माई पाई संगता ने सतगुरु साहिब जी की हजूरी विखे सज के पहला रस पिना कीर्तन सरवण किया है उपरंत संपूर्ण 12 महीने पाठ ते 12 महीनों विचों जो ये हाड़ का महीना चढ़िया है इस द्वारा जो सतगुरु साहिब जी ने उपदेशों की बख्शिश की है वो दोबारा सरवण किया है सो उस दी कथा विचार दी सांझ करनी है गुरु साहिब जी की कृपा नाल क्योंकि जे गुरु साहिब जी की कृपा होवे ते फिर ही शुद्ध विचार निर्मल विचार हुंदी है ते निर्मल ते शुद्ध स्वरूप वो वाहिगुरु परमेश्वर ही है ਅਤੇ ਵਾਹਿਗੁਰੂ ਪਰਮੇਸ਼ੁਰ ਸਾਰਿਆਂ ਦੇ ਵਿੱਚ ਸਮਾਨ ਰੂਪ ਜਿਸਨੂੰ ਅਸੀਂ ਭਾਂਤੀ ਪ੍ਰਿਆ ਸ਼ਬਦਾਂ ਦੇ ਨਾਲ ਵਰਣਨ ਕੀਤਾ ਜਾਂਦਾ ਹੈ, ਉਹ ਸਾਰੇ ਹੀ ਸਮਾਨ ਰੂਪ ਕਰਕੇ ਵਿਆਪਕ ਹੈ। ਉਸਦਾ ਹੀ ਜੋ ਸ਼ੁੱਧ ਸਰੂਪ ਹੈ ਉਹ ਸੱਤ ਚਿੱਤ ਆਨੰਦ ਸਰੂਪ ਹੈ। ਅਸੀਂ ਪੰਤੀ ਪ੍ਰੈਤਾ ਦਾ ਤਾਂ ਬੋਧ ਸਰਬ ਰੂਪ ਕਰਕੇ ਸਰਬ ਦੇ ਤਾਂ ਹੀ ਹੋ ਰਿਹਾ ਹੈ, ਚਾਹੇ ਨਿਰਣੇ ਪੂਰਵਕ ਉਸਦੀ ਵਿਚਾਰ ਕਿਸੇ ਕਿਸੇ ਨੂੰ ਹੀ ਹੈ। ਚਾਹੇ ਕੋਈ ਪੜ੍ਹਿਆ ਹੋਇਆ ਹੈ ਚਾਹੇ ਅਨਪੜ੍ਹ ਹੈ, ਅਤੇ ਉਹ ਸਾਰਿਆਂ ਦੇ ਤਾਂ ਹੀ ਸਮਾਨ ਰੂਪ ਕਰਕੇ ਉਸਦਾ ਬੋਧ ਹੈ। ਉਹ ਆਪ ਆਪਣੀਆਂ ਬੁੱਧੀਆਂ ਦੇ ਵਿੱਚ, ਕਿਉਂਕਿ ਬੁੱਧੀ ਇੱਕ ਚੀਜ਼ ਹੈ, ਵਸਤੂ ਹੈ, ਜਿਸ ਦੁਆਰਾ ਚੰਗੇ ਮਾੜੇ ਦਾ ਗਿਆਨ ਹੁੰਦਾ ਹੈ। ਕਿਉਂਕਿ ਬੁੱਧੀ ਦਾ ਲਕਸ਼ਣ ਕੀਤਾ ਹੈ ਵੀ ਕਿਸੇ ਵਸਤੂ ਦੇ ਚੰਗੇ ਮਾੜੇ ਗਿਆਨ ਨੂੰ ਸਮਝਣ ਵਾਲੀ ਜਿਹੜੀ, ਉਹਨੂੰ ਬੁੱਧੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੀ ਮਨ ਅਤੇ ਚਿੱਤ ਅਤੇ ਮਨ ਜਿਹੜਾ ਇਹ ਸੰਕਲਪ ਵਿਕਲਪ ਰੂਪ ਹੈ, ਫੁਰਨੇ ਉੱਠਦੇ ਨੇ ਜਿਹਨੂੰ ਕਹਿੰਦੇ ਹੈ, ਮਾੜੇ ਚੰਗੇ ਫੁਰਨੇ, ਇਹ ਮਨ ਹੈ। ਚਿੱਤ ਜਿਹੜਾ ਕੋਈ ਕਿਸੇ ਚੀਜ਼ ਨੂੰ ਚੇਤੇ ਕਰਦਾ ਹੈ ਉਹਨੂੰ ਚਿੱਤ ਕਿਹਾ ਜਾਂਦਾ ਹੈ। ਅਤੇ ਅੱਗੇ ਹੈਗਾ ਅਹੰਕਾਰ। ਅਹੰਕਾਰ ਜਿਹੜਾ ਮੈਂ ਨੂੰ ਸਮਝਦਾ ਹੈ, ਚਾਹੇ ਉਹ ਸ਼ੁੱਧ ਰੂਪ ਕਰਕੇ ਨਹੀਂ, ਵੀ ਇਹ ਸਰੀਰਾਂ ਦਾ ਜਿਹੜਾ ਅਭਿਮਾਨ ਹੈ, ਮੈਂ ਇਹ ਪਹਿਲੇ ਜਿਹੜੇ ਚਾਰ ਔਰ ਅਹੰ ਭਾਵ ਵੀ ਇਸਨੂੰ ਕਹਿ ਦਿੰਦੇ ਹੈ, ਇਸਨੂੰ ਗੁਰੂ ਮਹਾਰਾਜ ਨੇ ਹਿਰਦਾ ਕਿਹਾ ਹੈ। ਹਿਰਦਾ ਬਹੁਤ ਵਾਰੀ ਜਾਂ ਹੀਰੇ ਵੀ ਕਿਹਾ ਹੈ, ਮੇਰਾ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਰ ਧਰਿਓ ਮੇਰੇ ਮਾਥਾ। ਇਹ ਨਿਰਣਾ ਕੀਤਾ ਹੋਇਆ ਅਤੇ ਸੁਣਿਆ ਹੋਇਆ ਤਾਂ ਹੀ ਸਫਲਾ ਹੈ, ਫਿਰ ਜੇ ਇਸ ਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਚਿੱਤ ਵਿੱਚ ਚੇਤੇ ਆਵੇ ਅਤੇ ਅਸਲੀ ਜਿਹੜਾ ਹੈ ਸ਼ੁੱਧ ਉਹਦਾ ਬੋਧ ਹੋਵੇ ਅਤੇ ਫੁਰਨਿਆਂ ਦੇ ਵਿੱਚ ਵੀ ਮਾੜੇ ਫੁਰਨੇ ਅਤੇ ਚੰਗੇ ਫੁਰਨੇ ਚੰਗੇ ਸੰਕਲਪ ਉਹਨਾਂ ਦੇ ਥਾਂ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਹੀ ਹੋਵੇ, ਨਾਮ ਹੀ ਚੇਤੇ ਆਵੇ, ਨਾਮ ਹੀ ਉਸਦੇ ਅਤੇ ਮੈਂ ਦੇ ਵਿੱਚ ਵੀ ਜਿਹੜਾ ਅਸਲੀ ਇਹ ਜੀਵ ਦਾ ਸ਼ੁੱਧ ਸਰੂਪ ਹੈ ਉਸਦਾ ਅਨੁਭਵ ਹੋਵੇ। ਇਹ ਵਿਚਾਰ ਕਿਉਂ ਕੀਤੀ ਗਈ ਹੈ? ਇਹ ਬਹੁਤਿਆਂ ਨੂੰ, ਕਿਉਂਕਿ ਨਹੀਂ ਵੀ ਪੂਰੀ ਪਤਾ ਲੱਗਣੀ ਕਰਕੇ, ਸਮਝਣ ਕਰਕੇ ਉਹਨਾਂ ਨੂੰ ਉੱਥੇ ਮਨ ਦੇ ਵਿੱਚ ਚੰਗੀ ਵੀ ਨਹੀਂ ਲੱਗਦੀ, ਐਡੀ ਰੁਚੀਕਾਰ ਵੀ ਨਹੀਂ ਲੱਗਦੀ ਹੈ। ਪਰ ਕਥਾ ਜਿਹੜੀ ਵਿਚਾਰ ਹੈ ਇਸ ਦੇ ਵਿੱਚ ਇਹਦਾ ਪਹਿਲਾਂ ਨਿਰਣਾ ਹੋਣਾ ਹੈ, ਫਿਰ ਉਸਨੂੰ ਸਮਝਣਾ ਹੈ, ਉਸ ਦੇ ਵਿੱਚ ਜੋ ਸਤਿਗੁਰੂ ਸਾਹਿਬ ਜੀ ਉਪਦੇਸ਼ ਕਹਿ ਰਹੇ ਨੇ ਉਹਨਾਂ ਦਾ ਫਿਰ ਮਨਨ ਕਰਨਾ ਹੈ। ਮੰਨਣ ਤੋਂ ਅੱਗੇ ਚੀਜ਼ ਵਸ ਜਾਣੀ ਹੈ। ਇਹ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਉਪਦੇਸ਼ਾਂ ਦੇ ਨਾਲ ਨਿਰਣੇ ਪੂਰਵਕ ਚਿੰਤਨ ਕਰਨ ਦੇ ਨਾਲ, ਸਿਮਰਨ ਕਰਨ ਦੇ ਨਾਲ ਅਤੇ ਪ੍ਰੇਮ ਅਤੇ ਸ਼ਰਧਾ ਇਹਦੇ ਨਾਲ ਅਤੇ ਨਿਸ਼ਕਪਤਾਈ ਦੇ ਨਾਲ ਅਤੇ ਹੋਰ ਵੀ ਔਗੁਣ ਜਿਸ ਤਰ੍ਹਾਂ 10 ਦੋਸ਼ ਨੇ, 4 ਰਸਨਾਂ ਦੇ ਹੈ, ਝੂਠ ਬੋਲਣਾ, ਫਿੱਕਾ ਬੋਲਣਾ, ਨਿੰਦਾ ਕਰਨੀ, ਇਵੇਂ ਮਨ ਦੇ ਵਿੱਚ ਈਰਖਾ, ਦੁਐਸ਼ ਇਹ ਚੀਜ਼ਾਂ ਹੋਣੀਆਂ, ਅਤੇ ਸਰੀਰ ਦੇ ਵੀ ਦੋਸ਼ ਹੈ, ਅਤੇ ਚੌਥਾ ਜ਼ਮਾਨ ਦਾ ਹਿੰਸਾ ਵਾਲੇ ਬਚਨ ਬੋਲਣੇ। ਇਸ ਤਰ੍ਹਾਂ ਹੀ ਸਰੀਰ ਦੇ ਵੀ ਦੋਸ਼ਾਂ ਤੋਂ ਰਹਿਤ ਹੋ ਕੇ ਜਿਹੜੇ ਕੋਈ ਪਰਾਇਆ ਹੱਕ ਹੈ ਉਸ ਦੇ ਥਾਂ ਆਪਣੀ ਹੱਕ ਦੀ ਕਮਾਈ ਹੋਵੇ, ਹੇਰਾ ਫੇਰੀ ਨਾ ਹੋਵੇ, ਝੂਠ ਨਾ ਹੋਵੇ, ਇਹਨਾਂ ਗੁਣਾਂ ਦੇ ਸਮੇਤ ਹੋ ਕੇ ਦਸਾਂ ਦੋਸ਼ਾਂ ਤੋਂ ਰਹਿਤ ਹੋ ਕੇ ਜਿਹੜਾ ਨਾਮ ਜਪਦਾ ਹੈ, ਸ਼ਰਧਾ ਅਤੇ ਪ੍ਰੇਮ ਨਾਲ ਜਪਦਾ ਹੈ, ਨਿਸ਼ਕਾਮਤਾ ਦੇ ਨਾਲ ਜਪਦਾ ਹੈ ਉਹਨੂੰ ਫਿਰ ਹੁੰਦਾ ਸਿਮਰਾਓ ਸਿਮਰ ਸਿਮਰ ਸੁਖ ਪਾਵੋ। ਇਹ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ ਪਲਾਇਣ। ਇਹ ਜਿਹੜੇ ਸੰਗਤ ਵਿੱਚ ਆਉਂਦੇ ਹੈ ਕੋਈ ਨਾਮ ਥੋੜ੍ਹਾ ਜਪਦਾ ਹੈ ਕੋਈ ਬਹੁਤੀ ਬਾਣੀ ਪੜ੍ਹਦਾ ਹੈ ਅਤੇ ਉਹਦੇ ਵਿੱਚ ਆਪਣੇ ਇਹ ਕੀ ਗੱਲ ਹੈ ਵੀ ਕਿਸੇ ਨੂੰ ਸੁੱਖ ਨਹੀਂ ਹੁੰਦਾ ਕਿਸੇ ਨੂੰ ਬਹੁਤਾ ਹੋ ਜਾਂਦਾ ਕਿਸੇ ਨੂੰ ਵਾਹਿਗੁਰੂ ਪਰਮੇਸ਼ਰ ਅਨੁਭਵ ਹੁੰਦਾ ਹੈ ਕਿਸੇ ਨੂੰ ਨਹੀਂ ਹੁੰਦਾ ਉਹ ਇਹੀ ਕਾਰਨ ਨੇ ਇਹਨਾਂ ਦੋਸ਼ਾਂ ਤੋਂ ਰਹਿਤ ਹੋ ਕੇ ਫਿਰ ਨਾਮ ਜਪਿਆ ਜਾਏ ਅਤੇ ਫਿਰ ਬੜੀ ਛੇਤੀ ਵਾਹਿਗੁਰੂ ਪਰਮੇਸ਼ੁਰ ਦਾ ਅਨੁਭਵ ਹੁੰਦਾ ਹੈ ਉਸਦੀ ਸੂਝ ਬੂਝ ਹੁੰਦੀ ਹੈ ਸੁਖ ਰੂਪ ਕਰਕੇ ਹੁੰਦੀ ਹੈ ਅਸੀ ਸਤ ਰੂਪ ਕਰਕੇ ਹੁੰਦੀ ਹੈ ਵੀ ਹੈ ਹੁਣ ਤਾਂ ਵੀ ਮੈਂ ਹੈ ਮੈਂ ਹਾਂ ਇਹ ਸਮਝ ਪ੍ਰਤੱਖ ਹੈ ਇਹ ਨਹੀਂ ਹੈ ਕਿਸੇ ਨੂੰ ਪਤਾ ਵੀ ਮੈਂ ਕੀ ਹਾਂ ਸੁਕਸਾ ਦਾ ਮਤਲਬ ਤਾਂ ਕਥਨ ਵਿਚਾਰ ਹੁੰਦਾ ਹੈ ਪਰਮੇਸ਼ੁਰ ਦੀ ਵਿਚਾਰ ਹੋਣੀ ਆਤਮਾ ਦੀ ਵਿਚਾਰ ਹੋਣੀ ਸੰਸਾਰ ਦੀ ਵਿਚਾਰ ਹੋਣੀ ਸੰਸਾਰ ਕੀ ਚੀਜ਼ ਹੈ ਮੈਂ ਕੀ ਚੀਜ਼ ਹਾਂ ਉਸ ਦੇ ਨਾਲ ਫਿਰ ਇੱਕ ਬਿੱਕ ਕਿਵੇਂ ਹੋ ਸਕੇ ਇੱਕ ਰੂਪ ਕਿਵੇਂ ਹੋ ਸਕੀਦਾ ਹੈ ਇਸ ਤਰ੍ਹਾਂ ਹੀ ਬਾਣੀ ਪੜ੍ਹਨੀ ਹੈ ਇਸ ਤਰ੍ਹਾਂ ਹੀ ਨਾਮ ਜਪਣਾ ਹੈ ਇਹਦਾ ਜਿਹੜਾ ਅਸਲੀ ਪੰਥੀ ਪ੍ਰੈਰ ਰੂਪ ਕਰਕੇ ਇਹ ਸਾਰਿਆਂ ਦੇ ਵਿੱਚ ਹੀ ਵਿਆਪਕ ਹੈ ਸਮਾਨ ਰੂਪ ਕਰਕੇ ਇੱਥੇ ਪਹਿਲੀ ਪੰਕਤੀ ਆਈ ਹੈ ਅਸਾਠ ਪੰਦਾ ਤਿਸ ਲਗੇ ਹਰ ਨਾ ਹੋ ਨਾ ਜਿੰਨਾ ਪਾਸ ਵੀ ਵਾਹਿਗੁਰੂ ਪਰਮੇਸ਼ੁਰ ਜਿਨ੍ਹਾਂ ਦੇ ਕੋਲ ਨਹੀਂ ਹੈ ਕੋਲ ਦਾ ਮਤਲਬ ਕੋਲ ਜਿਹੜੀ ਚੀਜ਼ ਹੈ ਉਹ ਨੇੜੇ ਹੈ ਐਨ ਪ੍ਰਗਟ ਹੁੰਦੀ ਹੈ ਪਹਿਲਾਂ ਫਿਰ ਵੀ ਉਹ ਸਮਾਨ ਰੂਪ ਕਰਕੇ ਸਾਰਿਆਂ ਦੇ ਕੋਲ ਹੀ ਹੈ ਵਿਦਵਾਨਾਂ ਨਿਰਣਾ ਕਰਨ ਵਾਲਿਆਂ ਦਾ ਇਹ ਵਿਚਾਰ ਹੈ ਵੀ ਜਿਹੜਾ ਵਾਹਿਗੁਰੂ ਪਰਮੇਸ਼ੁਰ ਦਾ ਜਿਹੜਾ ਜੀਵ ਆਤਮਾ ਹੈ ਵੀ ਹਉਮੈ ਵਿਦਿਆ ਕਰਕੇ ਹੈ ਉਸਦਾ ਭਾਸ ਹੈ ਵਿੱਚ ਅੰਤਸ਼ਕਰਨ ਦੇ ਇਸ ਤਰ੍ਹਾਂ ਦੇ ਨਿਰਣੇ ਕੀਤੇ ਹੋਏ ਹਨ ਅਤੇ ਇਹ ਜੀਵ ਨੂੰ ਜਿਹੜਾ ਆਪਣਾ ਸਰੂਪ ਹੈ ਇਹ ਤਿੰਨ ਚੀਜ਼ਾਂ ਨੇ ਸੱਤ ਚਿੱਤ ਆਨੰਦ ਸਰੂਪ, ਹਰੇਕ ਨੂੰ ਸੱਤ ਅਤੇ ਚਿੱਤ ਇਹ ਪ੍ਰਗਟ ਹੈ। ਕਿਵੇਂ? ਕਿਸੇ ਨੂੰ ਪੁੱਛ ਕਰਕੇ ਵੇਖ ਲਓ ਵੀ ਤੂੰ ਹੈਗਾ, ਦੇਖਦਾ ਨਹੀਂ ਮੈਂ ਹੈਗਾ, ਹਾਂ ਮੈਂ ਹੈ। ਉਹ ਜਿਹੜਾ ਹੈ ਨਾ, ਸੱਤ ਹੈ, ਉਹਦੀ ਹੋਂਦ ਹੈਗੀ ਹੈ। ਅਤੇ ਚਿੱਤ ਜਿਹੜਾ ਇਹ ਜਾਣਦਾ ਹੈ, ਕਹਿੰਦਾ ਮੈਂ ਜਾਣਦਾ, ਮੈਂ ਨਹੀਂ ਜਾਣਦਾ, ਉਹਨੂੰ ਚਿੱਤ ਕਹਿੰਦੇ। ਇਸ ਕਰਕੇ ਦੋ ਅੰਗ ਜਿਹੜੇ ਪ੍ਰਤੱਖਸ਼ ਨੇ ਇਸ ਨੂੰ, ਜੀਵ ਆਤਮਾ ਨੂੰ ਇੱਕ ਇੱਕ ਪਰੋਕਸ਼ ਹੈ, ਉਹ ਕੀ ਹੈ? ਆਨੰਦ ਨਹੀਂ ਹੈ। ਦੋ ਉਪਾਦਿਕ ਅੰਸਾਂ ਅੰਸ ਭੇਦ ਕਰਕੇ ਤਾਂ ਇਸ ਨੂੰ ਸਾਖਿਆਤ ਹੈ, ਸਾਖਿਆਤ ਕਹਿ ਦਿਓ, ਪ੍ਰਗਟ ਕਹਿ ਦਿਓ। ਅਤੇ ਆਨੰਦ ਨਹੀਂ ਹੈ। ਅਤੇ ਪਰਮੇਸ਼ਰ ਜਿਹੜਾ ਉਹ ਉਹਨੂੰ ਇਹ ਆਨੰਦ ਸਰੂਪ ਹੀ ਹੈ। ਅਤੇ ਸੁੱਖ ਵਾਸਤੇ ਹੀ ਸਾਰੀ ਭੱਜ ਦੌੜ ਹੈ, ਆਨੰਦ ਵਾਸਤੇ ਹੀ ਸਾਰੀ ਭੱਜ ਦੌੜ ਹੈ। ਸਰੀਰਕ ਸੰਬੰਧ, ਹੋਰ ਸ਼ਬਦ ਸਪਰਸ਼ ਰੂਪ ਰਸ ਵਿਸ਼ੇ, ਪੰਜੇ ਗਿਆਨ ਇੰਦਰੀਏ ਦੇ ਰਸਨਾਂ ਦੇ ਸਵਾਦ ਹਨ, ਹੋਰ ਸਵਾਦ ਹੈ, ਉਹਦੇ ਵਿੱਚ ਆਨੰਦ ਹੀ ਹੈ। ਇਸ ਕਰਕੇ ਅਸਲੀ ਵੀ ਹੈ, ਅਸਲੀ ਭੰਤੀ ਪ੍ਰਤੀਤ ਹੁੰਦੀ ਹੈ ਚੀਜ਼, ਕੋਈ ਵੀ ਚੀਜ਼ ਹੈ ਉਹਦੇ ਵਿੱਚ ਹੈ, ਪੁਣਾ ਤਾਂ ਹੈ ਉਹਦਾ। ਅਤੇ ਭੰਤੀ ਕਹਿੰਦੇ ਤੈਨੂੰ ਦਿਸਦੀ ਹੈ ਜਾਂ ਹੋਰ ਕਹਿੰਦੇ ਦਿਸਦੀ ਹੈ, ਉਹ ਪ੍ਰਤੀਤ ਹੁੰਦੀ ਹੈ। ਉਹ ਹੋ ਗਿਆ, ਉਹ ਹੋ ਗਿਆ ਗਿਆਨ। ਅਤੇ ਪ੍ਰੈ ਹਰੇਕ ਚੀਜ਼ ਕਿਸੇ ਨੂੰ ਵੀ ਪਿਆਰੀ ਹੈ, ਅਤੇ ਉਹ ਹੋ ਗਿਆ ਆਨੰਦ। ਪਿਆਰੀ ਕਹੋ ਵੀ ਆਨੰਦਦਾਇਕ ਹੈ, ਪਿਆਰੀ ਚੀਜ਼ ਹੈ। ਇਉਂ ਪਰਮੇਸ਼ਰ ਦੇ ਇਹ ਦੋ ਸਰੂਪ ਹਨ, ਜਿਸ ਪਰਮੇਸ਼ਰ ਨੂੰ ਵੀ ਹਰ ਨਾ ਹੋਣ ਜਿਨ੍ਹਾਂ ਪਾਸ ਇਹ ਪਾਸ ਤਾਂ ਹੈ ਵੀ ਕੋਲ ਚੀਜ਼, ਜਿਨ੍ਹਾਂ ਨੂੰ ਜਿਵੇਂ ਕਿਸੇ ਦੀ ਅੱਖ ਦੇ ਵਿੱਚ ਦੋਸ਼ ਹੋਇਆ ਹੋਵੇ ਅਤੇ ਗੋਲਕ ਤਾਂ ਉਸਦੀ ਬਣੀ ਦਿਸਦੀ ਹੈ, ਪਰ ਉਹ ਨਿਗਾਹ ਹੈ ਨਹੀਂ ਵਿੱਚ ਉਹਦੇ ਦੇਖਣ ਵਾਲੇ, ਜੇ ਕੋਲ ਵੀ ਹੋਵੇ ਉਹਨੂੰ ਦਿਸਦਾ ਹੀ ਨਹੀਂ ਹੈ, ਜਾਂ ਨੇਤਰਹੀਣ ਹੋਵੇ। ਇਸ ਤਰ੍ਹਾਂ ਹੀ ਇਹ ਤਾਂ ਅੱਖ ਦੁਆਰਾ ਗਿਆਨ ਹੁੰਦਾ ਹੈ, ਇਹ ਸੁਣਨ ਦਾ ਜਿਹੜਾ ਹੈ ਉਹ ਕੰਨਾਂ ਦੁਆਰਾ ਹੁੰਦਾ ਹੈ, ਜਿਹਦੇ ਬੋਲੇ ਕੰਨ ਹੋਣ ਉਹਨੂੰ ਸੁਣਦਾ ਹੀ ਨਹੀਂ ਹੈ। ਇਸ ਤਰ੍ਹਾਂ ਹੀ ਜਿਹਦੇ ਇੱਧਰ ਮਨ ਦੇ ਵਿੱਚ ਬੋਲਾਪਨ ਹੈ, ਉਹਨੂੰ ਨਾ ਤਾਂ ਅੰਦਰੋਂ ਨਾਮ ਸੁਣਦਾ ਹੈ ਅਤੇ ਨਾ ਬਾਹਰੋਂ ਹੀ ਸੁਣਦਾ ਹੈ। ਇਸ ਤਰ੍ਹਾਂ ਹੀ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪੜਦਾ ਹੈ ਹਉਮੈ ਦਾ, ਅਭਿਮਾਨ ਦਾ, ਉਹਨਾਂ ਨੂੰ ਚਾਹੇ ਕੋਲ ਹੀ ਹੈ, ਉਹਨਾਂ ਨੂੰ ਦਿਸਦਾ ਹੀ ਨਹੀਂ ਹੈ। ਇਹ ਜਿਹੜੀ ਵਿਚਾਰ ਹੋਈ ਹੈ ਵੀ ਦੋਸ਼ਾਂ ਤੋਂ ਇੱਕ ਕਵੀ ਨੇ ਜ਼ਿਕਰ ਕੀਤਾ ਹੈ, ਰਾਮ ਰਾਮ ਸਭ ਕੋ ਕਹੇ, ਦਸ਼ਰਥ ਕਹੇ ਨਾ ਕੋਈ। ਉਸਦੇ ਵਿੱਚ ਕਟਾਕਸ਼ ਹੈ ਬਾਹਰਲਾ ਵੀ ਰਾਮ ਦਾ ਪਿਤਾ ਦਸ਼ਰਥ ਹੋਇਆ ਹੈ। ਕਹਿੰਦੇ ਰਾਮ ਰਾਮ ਤਾਂ ਸਭ ਕਹਿੰਦੇ, ਦਸ਼ਰਥ ਕਹੇ ਨਾ ਕੋਈ। ਇੱਕ ਵਾਰ ਦਸ਼ਰਥ ਕਹੇ ਅਤੇ ਕੋਟ ਜੱਗ ਫਲ। ਉਹਦੇ ਵਿੱਚ ਹੈ ਵੀ ਰਾਮ ਰਾਮ ਤਾਂ ਸਭ ਕੋਈ ਕਹਿੰਦਾ ਵੀ ਦਸ਼ਰਥ ਦਸ਼ਰਥ, ਦਸਾਂ ਦੋਸ਼ਾਂ ਤੋਂ ਰਹਿਤ ਹੋ ਕੇ ਕੋਈ ਨਹੀਂ ਕਹਿੰਦਾ। ਜੇ ਦਸਾਂ ਦੋਸ਼ਾਂ ਤੋਂ ਰਹਿਤ ਹੋ ਕੇ ਕਵੇ ਬਸ ਫਿਰ ਕਾਰਜ ਸਰ ਗਿਆ। ਇੱਕ ਵਾਰੀ ਵੀ ਕਹਿ ਦੇਵੇ ਦਸਾਂ ਦੋਸ਼ਾਂ ਤੋਂ ਰਹਿਤ ਹੋ ਕੇ, ਅਤੇ ਕਰੋੜਾਂ ਹੀ ਅਸਮੇਤ ਜਗਨ ਦਾ ਫਲ ਹੋ ਜਾਂਦਾ ਹੈ। ਭਾਵ ਪਰਮੇਸ਼ੁਰ ਦਾ ਸ਼ੁੱਧ ਬੋਧ ਹੋ ਜਾਂਦਾ ਹੈ। ਇਹ ਤਾਂ ਵਾਹਿਗੁਰੂ ਪਰਮੇਸ਼ੁਰ ਅਤੇ ਕੁਝ ਕੁ ਆਤਮਾ ਦੀ ਸੰਖੇਪ ਜਿਹੀ ਵਿਚਾਰ ਹੋਈ ਹੈ, ਕਿਉਂਕਿ ਇਸ ਦੇ ਨਾਲ ਹੀ ਇਹ ਸੁਣਨਾ ਪੜ੍ਹਨਾ ਫਿਰ ਉਹ ਬੈਠਿਆਂ ਕੋਈ ਇੰਨਾ ਕੁ ਬੋਧ ਹੋਊਗਾ ਅਤੇ ਫਿਰ ਪਤਾ ਵੀ ਲੱਗਦਾ ਜਾਊਗਾ ਵੀ ਹਾਂ ਵੀ ਇਹਦੇ ਵਿੱਚ ਅਸਾਠ ਬੰਦਾ ਤਿਸ ਲੱਗਿਆ ਹਰ ਨਾਹੋ ਨ ਜਿਨ੍ਹਾਂ ਪਾਸ। ਬਾਹਰ ਸੰਸਾਰ ਦੇ ਵਿੱਚ ਦੋ ਹੀ ਰੂਪਾਂ ਦੇ ਅੰਦਰ ਸੰਸਾਰ ਪਤੀ ਸਤੀ ਰੂਪ ਦੇ ਵਿੱਚ ਐਸੇ ਚਿੰਨ੍ਹਾਂ ਦੁਆਰਾ ਵਰਤ ਰਿਹਾ ਹੈ। ਪਰਮੇਸ਼ੁਰ ਦੀ ਆਪਣੀ ਹੈ, ਉਹਦੀ ਜਿਵੇਂ ਉਸਦੀ ਇੱਛਾ ਹੈ। ਇਹ ਦੋਵੇਂ ਚੀਜ਼ਾਂ ਹਰੇਕ ਜੂਨ ਦੇ ਵਿੱਚ ਹੀ ਬਣਾ ਦਿੱਤੀਆਂ ਹੈ ਅਤੇ ਉਹ ਫਿਰ ਜ਼ਰੂਰੀ ਹੈ। ਉਹਦੇ ਅੰਦਰ ਐਸੀ ਵਸਤੂ ਵੀ ਰੱਖ ਦਿੱਤੀ ਹੈ ਵੀ ਇਹਨਾਂ ਦਾ ਮੇਲ ਹੋਵੇ। ਮੇਲ ਵਾਸਤੇ ਵੀ ਇਹ ਵਸ਼ ਉਹਦੇ ਵਾਸਤੇ ਮਜਬੂਰ ਹੋ ਜਾਣ। ਉਹ ਹੈ ਸਪਰਸ਼ ਦਾ ਸੁੱਖ, ਇਹ ਵੀ ਸਮਝ ਆ ਜਾਏ ਛੇਤੀ ਉਹਦੀ ਅਸਲੀ ਸ਼ੁੱਧ ਸਰੂਪ ਦੀ, ਉਹ ਜੋਤ ਸਰੂਪ ਦੀ, ਪਰਮਾਤਮ ਸਰੂਪ ਦੀ। ਰੋਜ਼ ਇਸ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਲੱਖ ਨਾ ਲਿਖਿਆ ਜਾਏ। ਰੱਬ ਵਸਦਾ ਹੈ ਤੇ ਹੈ ਉਹ, ਜਿਹੜੀ ਸਾਡੀ ਬੁੱਧੀ ਹੈ ਉਹ ਨਹੀਂ ਸਮਝ ਸਕਦੀ। ਗੁਰੂ ਦੀ ਸ਼ਰਨ ਲਵੇ, ਗੁਰੂ ਦੀ ਸਿੱਖਿਆ ਸੁਣੇ ਅਤੇ ਸ਼ਰਧਾ ਦੇ ਨਾਲ ਉਹਨਾਂ ਦੇ ਬਚਨਾਂ ਨੂੰ ਮੰਨੇ, ਉਸ ਦੇ ਮੰਨਣ ਕਰਦਿਆਂ ਫਿਰ ਉਹਨੂੰ ਪਤਾ ਲੱਗ ਜੂਗਾ ਵੀ ਹਾਂ ਠੀਕ ਹੈ, ਉਹ ਵਸਦਾ ਹੈ। ਅਸੀਂ ਪੰਥੀ ਪ੍ਰੈਤਾ ਰੂਪ ਕਰਕੇ ਤਾਂ ਸਾਰੇ ਹੀ ਵਸ ਰਿਹਾ ਹੈ, ਸਚਿਤ ਅਨੰਦ ਸਰੂਪ ਕਰਕੇ ਨਾਲ ਸਾਖਿਆਤ ਹੋਣਾ ਇਹ ਕਠਿਨ ਹੈ। ਔਰ ਉਹਦੇ ਵਿੱਚ ਫਿਰ ਅਗਿਆਨ ਕਰਕੇ ਇਹ ਜਾਂ ਮਾਇਆ ਕਰਕੇ ਸ੍ਰਿਸ਼ਟੀ ਹੈ, ਅਗਿਆਨੇ ਲਾਏ ਸਵਾਲਿਆ। ਜੇ ਗਿਆਨ ਹੋ ਗਿਆ ਤਾਂ ਸ੍ਰਿਸ਼ਟੀ ਹੈ ਨਹੀਂ। ਉਹ ਤੁਸੀਂ ਕਹੋ ਵੀ ਇਹ ਗੱਲ ਕਿਵੇਂ ਵੀ ਗਿਆਨ ਹੋ ਗਿਆ ਤਾਂ ਸ੍ਰਿਸ਼ਟੀ ਹੈ ਨਹੀਂ। ਸ੍ਰਿਸ਼ਟੀ ਨਾਮ ਜਿਹੜੀ ਕੋਈ ਚੀਜ਼ ਮੋਟੀ ਸੂਖਮ ਵਿਚਾਰਾਂ ਨੇ ਇਹਦੀਆਂ ਵੀ ਮੋਟੀ ਗੱਲ ਹੈ ਵੀ ਜਿਹੜੀ ਸ੍ਰਿਸ਼ਟੀ ਨਾਮ ਹੈ ਉਤਪਤੀ ਦਾ ਚੀਜ਼ ਦਿਸਦੀ ਹੈ ਪੈਦਾ ਹੋ ਜਾਵੇ ਪ੍ਰਗਟ ਹੋਈ ਅੱਖਾਂ ਨਾਲ ਦਿਸਦੀ ਹੈ ਪਰ ਜਿਹੜੀ ਜਿਹੜੀ ਕਿਤੇ ਭਰਮ ਪੈ ਜਾਏ ਜਿਸ ਤਰ੍ਹਾਂ ਆਮ ਹੈ ਰਾਜ ਭੁਆੰਗ ਪ੍ਰਸੰਗ ਜੈਸੇ ਹੈ ਰਾਜ ਇੱਥੇ ਕਾਵ ਕਲਾ ਦੇ ਅਨੁਸਾਰ ਉਹ ਮਾਤ੍ਰਿਕ ਸ਼ਨ ਦੀ ਮਾਤਰਾ ਪੂਰੀ ਕਰਨ ਵਾਸਤੇ ਕੰਨਾ ਲੱਗਿਆ ਵੈਸੇ ਰੱਜੂ ਹੈ ਰੱਜੂ ਨਾਮ ਰੱਸੀ ਦਾ ਹੈ ਆਮ ਹੈ ਰੱਸੀ ਵਿੰਗੀ ਟੇਢੀ ਹੁੰਦੀ ਪਈ ਹੋਵੇ ਕਿਤੇ ਪੂਰਾ ਉਹਦਾ ਪਤਾ ਨਾ ਲੱਗੇ ਤੇ ਉਹ ਕਹਿੰਦੇ ਵੀ ਸੱਪ ਹੈ ਇਹਦੇ ਵਿੱਚ ਵੀ ਵਿਚਾਰ ਵਾਲੀ ਗੱਲ ਹੈ ਵੀ ਜੇ ਪੂਰਾ ਹਨੇਰਾ ਹੋਵੇ ਨਾ ਫਿਰ ਨਹੀਂ ਰੱਸੀ ਦਿਸਦੀ ਨਾ ਤੁਹਾਨੂੰ ਸੱਪ ਦਿਸੂਗਾ ਅਤੇ ਜੇ ਪੂਰਾ ਚਾਨਣ ਹੋਵੇ ਫਿਰ ਵੀ ਨਹੀਂ ਉਹਦੇ 'ਚ ਭਰਮ ਪੈਂਦਾ ਇਸ ਕਰਕੇ ਜਿਹੜੀ ਅਸਲੀ ਜਿਸ ਦੇ ਆਸਰੇ ਰੱਸੀ ਦੇ ਆਸਰੇ ਹੀ ਉਹ ਸੱਪ ਮਲੂਮ ਹੋਇਆ ਉਹ ਰੱਸੀ ਦਾ ਗਿਆਨ ਨਹੀਂ ਹੋਇਆ ਸਮਝ ਨਹੀਂ ਆਈ ਵੀ ਰੱਸੀ ਹੈ ਜਿਹੜਾ ਆ ਜਾਂਦੀ ਅਤੇ ਸੱਪ ਸੁੱਪ ਉੱਥੇ ਕਿੱਥੇ ਸੀਗਾ ਪਰ ਸੱਪ ਉੱਥੇ ਉਹਨੂੰ ਜਿਹਨੂੰ ਕਹਿੰਦਾ ਉਹ ਕਹਿੰਦਾ ਸੱਪ ਹੈ ਲਿਆਓ ਕੁਛ ਚਾਨਣ ਲਿਆਓ ਜਾਂ ਸੋਟੀ ਸਾਟੀ ਲਿਆਓ ਉਹਦਾ ਗਿਆਨ ਨਹੀਂ ਹੈ ਉਸਦਾ ਵਿਸ਼ੇਸ਼ ਰੂਪ ਕਰਕੇ ਅਗਿਆਨ ਸਮਾਨ ਰੂਪ ਕਰਕੇ ਗਿਆਨ ਉਸ ਜਗ੍ਹਾ ਭਰਮ ਹੋਊਗਾ ਇਹ ਭਰਮ ਦੇ ਵੀ ਹੈ ਇਹ ਭਰਮ ਵੀ ਇਹ ਇਸ ਤਰ੍ਹਾਂ ਦੇ ਨਾਲੇ ਭਗਤ ਜੀ ਨੇ ਵੀ ਗੱਲ ਕਹਿ ਦਿੱਤੀ ਵੀ ਇਹ ਹੁਣ ਕੁਛ ਪਤਾ ਲੱਗਿਆ ਕੁਛ ਭਰਮ ਜਨਾਇਆ ਸਰਬੇ ਇੱਕ ਨੇਕੇ ਸਵਾਮੀ ਸਭ ਘੱਟ ਭੋਗ ਵੈਸ ਹੋਈ ਕਹਿ ਰਵਿਦਾਸ ਸਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ ਉਹਦਾ ਇਸੇ ਤਰ੍ਹਾਂ ਹੀ ਸਾਨੂੰ ਸਮਾਨ ਗਿਆਨ ਤਾਂ ਹੈਗਾ ਆ ਪਰ ਉਹ ਅਗਿਆਨ ਕਰਕੇ ਨਾ ਪਰਮੇਸ਼ੁਰ ਦਾ ਅਤੇ ਸਾਨੂੰ ਇਹ ਸਾਰਾ ਕੁਛ ਪ੍ਰਤੀਤ ਹੋ ਰਿਹਾ ਹੈ ਇਸ ਤੋਂ ਅੱਗੇ ਹੋਰ ਵੀ ਵਰਤਦੀਆਂ ਚੀਜ਼ਾਂ ਹੈਗੀਆਂ ਇਹ ਅਤੇ ਜਦੋਂ ਵਿਚਾਰ ਕਰੀਏ ਤਾਂ ਫਿਰ ਔਖੀਆਂ ਜਿਹੀਆਂ ਲੱਗਦੀਆਂ ਵੀ ਸੁਖੂ ਜਾਂ ਨਿਰਣਾ ਹੈ ਜਿਸ ਤਰ੍ਹਾਂ ਸੁਪਨਾ ਸਾਰਿਆਂ ਨੂੰ ਹੀ ਆਉਂਦਾ ਹੈ ਸੁਪਨੇ ਵਿੱਚ ਰਚਨਾ ਰਚੀ ਜਾਂਦੀ ਹੈ ਬੇਅੰਤ ਹੈ ਉੱਥੇ ਕੁਛ ਹੋਰ ਗੱਲ ਹੈ ਕਈ ਤਾਂ ਕਹਿੰਦੇ ਸੁਪਨਾ ਦੇਖੀ ਚੀਜ਼ ਦਾ ਹੁੰਦਾ ਕਈ ਵਾਰੀ ਨਹੀਂ ਜਿਹੜੀਆਂ ਦੇਖੀਆਂ ਉਹਨਾਂ ਦਾ ਵੀ ਉੱਥੇ ਵਿਦਿਆ ਦਾ ਸਾਕਸ਼ਾਤਕਾਰ ਪ੍ਰਣਾਮ ਹੈ ਉਹਦੀ ਬਦਲ ਹੈ ਜਿਉਂ ਸੁਪਨਾ ਦੇਖਣਾ ਤੈਸੇ ਜਗ ਕਉ ਜਾਨ ਇਨਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸਨੂੰ ਕਹਿੰਦੇ ਵਿਵੇਕ ਸਾਧੋ ਇਹ ਤਨ ਮਿੱਥਿਆ ਜਾਣੋ ਜਾਂ ਪੀਤਰ ਜੋ ਰਾਮ ਵਸਤ ਹੈ ਸਾਚੋ ਤਾਂ ਹੀ ਪਛਾਣੋ ਇਹ ਝੂਠ ਸੀ ਲੱਗੇ ਫਿਰਦੇ ਹਾਂ ਆਪਾਂ ਤਾਂ ਸਾਰੀ ਦੁਨੀਆ ਸੱਚ ਸਰੂਪ ਤਾਂ ਪਰਮੇਸ਼ੁਰ ਹੈ ਜਿਹਨੂੰ ਉਹ ਸਾਖਾਤ ਹੋ ਗਿਆ ਉਹ ਸੱਚ ਹੈ ਬਾਕੀ ਝੂਠ 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 ਦੁਨੀ ਗੁਮਾਨ ਉਹਦਾ ਗੁਮਾਨ ਕਰਨ ਵਾਲਾ ਵੀ ਝੂਠਾ ਹੀ ਹੈ ਝੂਠੀ ਦੁਨੀਆ ਹੈ ਪਰਮ ਰੂਪ ਹੈ ਇਸ ਕਰਕੇ ਉਹਦੀ ਜਿਹੜੀ ਨਿਵਿਰਤੀ ਹੈ ਉਹਨਾਂ ਚਿਰ ਤਾਂ ਉਹ ਪ੍ਰਤੀਤ ਫਿਰ ਵੀ ਸੱਪ ਹੈ ਨਹੀਂ ਇਕਨਾਂ ਨੇ ਤਾਂ ਨਿਵਿਰਤੀ ਕਹੋ ਅਭਾਵ ਕਹੋ ਕਿ ਹੈ ਨਹੀਂ, ਉਹ ਤਾਂ ਕਲਪਿਤ ਵਸਤੂ ਦੀ ਨਿਵਿਰਤੀ, ਉਹਦਾ ਗਿਆਨ ਹੋ ਕੇ ਉਹਦਾ ਹੀ ਰੂਪ ਹੋ ਜਾਂਦੀ ਹੈ ਉੱਥੇ, ਜਿਹੜਾ ਅਭਾਵ ਸਤ ਰੂਪ ਨਹੀਂ ਹੈ। ਇਸ ਦੇ ਉੱਤੇ ਬਹੁਤ ਸ਼ਾਸਤਰਾਂ ਦਾ ਵੱਖੋ ਵੱਖਰਾ ਵਿਚਾਰ ਹੈ ਔਰ ਬੜੀ ਚਰਚਾ ਹੈ, ਥੋੜ੍ਹੀ ਨਹੀਂ ਹੈ। ਇਹ ਹੁਣ ਕਿਤੇ ਤਾਂ ਇਹ ਕਿਹਾ ਗੁਰੂ ਮਹਾਰਾਜ ਨੇ ਇਹ ਸਾਰੇ ਹੀ ਪਰਮੇਸ਼ੁਰ ਹੀ ਪਰਮੇਸ਼ੁਰ ਹੈ, ਹੋਰ ਕੋਈ ਹੈ ਹੀ ਨਹੀਂ। ਜਿਹਨੂੰ ਹੋਰ ਕੋਈ ਹੈ ਹੀ ਨਹੀਂ, ਉਹ ਜਿਹਨੂੰ ਰੱਸੀ ਦਾ ਗਿਆਨ ਹੋ ਗਿਆ, ਉਹਨੂੰ ਰੱਸੀ ਤੋਂ ਬਿਨਾਂ ਹੈ ਹੀ ਨਹੀਂ ਕੋਰ। ਇਸ ਤਰ੍ਹਾਂ ਜਿਹਨੂੰ ਪਰਮੇਸ਼ੁਰ ਦਾ ਗਿਆਨ ਹੋ ਗਿਆ, ਉਹਦੇ ਵਾਸਤੇ ਹੈ ਹੀ ਨਹੀਂ ਸੰਸਾਰ, ਹੈ ਹੀ ਨਹੀਂ। ਉਸ ਦੀ ਨਿਵਿਰਤੀ ਹੈ। ਇਸੇ ਤਰ੍ਹਾਂ ਹੀ ਸੁਖਾਲੇ ਸੁਖਾਲੇ ਅਸੀਂ ਹਮੇਸ਼ਾ ਰੱਬ ਵਿੱਚ ਲੀਨ ਹੁੰਦੇ ਹਾਂ ਔਰ ਬਹੁਤ ਲੀਨ ਹੁੰਦੇ ਹਾਂ, ਸਾਡੇ ਮਨ ਬੁੱਧ ਹਰੇਕ ਦੇ ਸਰ ਜੀ ਗੱਲ ਕਹਿਤੀ ਹੈ, ਹਰੇਕ ਹੀ ਲੀਨ ਹੁੰਦਾ। ਪਰ ਉਹ ਜਿਹੜਾ ਗਿਆਨ ਸਹਿਤ ਅਤੇ ਅਗਿਆਨ ਸਹਿਤ ਇਹ ਵੀ ਜਿਹੜੀ ਸਖੋਪਤੀ ਅਵਸਥਾ ਹੈ, ਗਾੜੀ ਨੀਂਦ ਹੈ, ਉਹਦੇ ਵਿੱਚ ਸਾਰੇ ਰੋਜ਼ ਆਪਾਂ ਲੀਨ ਹੁੰਦੇ ਹਾਂ, ਕੋਈ ਨਹੀਂ ਕਹਿ ਸਕਦਾ ਵੀ ਨਹੀਂ। ਜਿਹਨੂੰ ਉਹ ਨੀਂਦ ਆਉਣੀ ਹਟ ਜਾਓ ਤਾਂ ਉਹਦਾ ਦਿਮਾਗ ਹੀ ਖਰਾਬ ਹੋ ਜਾਂਦਾ, ਐਸੀ ਪਰਮੇਸ਼ੁਰ ਨੇ ਬਣਾ ਦਿੱਤੀ ਹੈ। ਅਤੇ ਉਹ ਨੀਂਦ ਜਿਹੜੀ ਹੈ ਬਹੁਤ, ਕਹਿੰਦੇ ਕੋਈ ਥੱਕਿਆ ਆਦਮੀ ਚੰਗੀ ਨੀਂਦ ਆ ਜਾਵੇ, ਕਹਿੰਦੇ ਬੜਾ ਹੀ ਆਨੰਦ ਆਇਆ ਅੱਜ। ਉਹ ਆਨੰਦ ਰੂਪ ਹੀ ਹੈ, ਪਰਮੇਸ਼ੁਰ ਵੀ ਆਨੰਦ ਸਰੂਪ ਹੀ ਹੈ। ਤਿਤ ਜਾਏ ਬਹਿ ਸਤਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਏ, ਸਹਿਜੇ ਹੀ ਹਰ ਨਾਮ ਲਿਹੋ ਹਰ ਤੱਤ ਨਾ ਖੋਈਐ, ਇਹ ਵਿਚਾਰ ਹੋ ਰਹੀ ਹੈ। ਅਤੇ ਉਹ ਉੱਥੇ ਪਤਾ ਨਹੀਂ ਇਸ ਤਰ੍ਹਾਂ, ਉਹ ਤਾਂ ਹੈ ਜਿਹੜੇ ਗੁਰਮੁਖ ਵਾਹਿਗੁਰੂ ਦੇ ਉੱਥੇ ਅਗਿਆਨ ਹੈ, ਉੱਥੇ ਦੇਖ ਲਓ ਕੋਈ ਚੀਜ਼ ਨਹੀਂ ਹੈ, ਨਾ ਸੰਸਾਰ ਹੈ ਗਾੜੀ ਨੀਂਦ ਦੇ ਵਿੱਚ, ਨਾ ਆਪਣਾ ਇਹ ਸਰੀਰ ਹੈ। ਇਸੇ ਤਰ੍ਹਾਂ ਹੀ ਜਦੋਂ ਪਰਮੇਸ਼ੁਰ ਵਿੱਚ ਲੀਨ ਹੋ ਗਿਆ ਗਿਆਨ ਦੁਆਰਾ, ਨਾ ਉੱਥੇ ਇਹ ਸਰੀਰ ਹੈ, ਨਾ ਸੰਸਾਰ ਹੈ, ਨਾ ਕਾਰਨ ਹੈ, ਨਾ ਕਾਰਜ ਹੈ। ਪਰ ਉਹ ਸਾ ਅਵਰਨ ਹੈ, ਅਵਰਨ ਕਹਿੰਦੇ ਪਰਦੇ ਦਾ, ਅਗਿਆਨ ਦਾ। ਜਿਹੜੇ ਗੁਰਮੁਖ ਨਾਮ ਜਪਦੇ ਹੈ ਉਹਨਾਂ ਨੂੰ ਸੂਝਬੂਝ ਪਰਮੇਸ਼ੁਰ ਦੀ, ਉੱਥੇ ਉਹ ਬ੍ਰਹਮਾਕਾਰ ਬਿਰਤੀ ਹੁੰਦੀ ਹੈ, ਉੱਥੇ ਪੂਰਨ ਸੁੱਖ ਉਹਦਾ ਗਿਆਨ ਹੈ, ਉਹਦੀਆਂ ਅੱਗੇ ਤੋਂ ਅੱਗੇ ਅਵਸਥਾਵਾਂ ਹਨ। ਉਹਦੇ ਯਤਨ ਹੋਣਾ ਚਾਹੀਦਾ ਹੈ, ਪਹਿਲਾਂ ਤਾਂ ਕਥਾ ਕਰਨੀ ਉਹਨਾਂ ਨੂੰ ਚਾਹੀਦੀ ਹੈ ਜਿਹਨੂੰ ਇਹ ਆਪਣਾ ਬੋਧ ਹੋਇਆ ਹੋਵੇ। ਇਹ ਤਾਂ ਮੇਰੇ ਵਰਗੇ ਐਵੇਂ ਕਥਾ ਕਰ ਲਓ, ਸਤਿਕਾਰ ਹੋ ਜੂ ਜੀ, ਮਾਇਆ ਆ ਜੂ ਜੀ, ਗਿਆਨੀ ਬਣ ਗਏ ਜੀ, ਅਤੇ ਕੰਮ ਜਿਹੜੇ ਉਹ ਆਮ ਸਧਾਰਨ ਆਦਮੀਆਂ ਨਾਲੋਂ ਵੀ ਹੋਰ ਤਰ੍ਹਾਂ ਦੇ ਹੋਣੇ। ਸੋ ਇਹ ਜੇ ਮਹਾਂਪੁਰਸ਼ ਕੋਈ ਵਿਰਲੇ ਹੁੰਦੇ ਨੇ ਜਿਹਨਾਂ 'ਤੇ ਵਾਹਿਗੁਰੂ ਦੀ ਮਿਹਰ ਹੋਵੇ, ਪਹਿਲਾਂ ਤੋਂ ਹੀ ਜਤ ਪਹਾਰਾ ਉਹਨਾਂ ਦਾ ਹੁੰਦਾ, ਜਿਵੇਂ ਇਹ ਪਿੰਡਰਾਂ ਵਾਲੇ ਮਹਾਂਪੁਰਸ਼ ਹੋਏ ਹੈ, संत बाबा सुंदर सिंह जी, ये पिंडराली भी उन्होंने देन हुई संपरदाए संपली प्रकार कोई पर विशेष करके देन दिंदी आई होवे उन्हें संपरदाय कहते। उन्होंने भाई ये पहला सी पूर्ण तो फेर हो इधरले पासे लगे है। सो कोई होवे इस गल दे विच एक असा सुन वाला है चाहे करन वाला है ए ए तो बिना सब व्यर्थ ही है बेकार है। उदे किसे जिहड़ा परम प्रयोजन है उन्हूं सिद्ध करन वास्ते उदे कोई कम नहीं है। दुनिया दे कम दुनिया दे वास्ते चंगे है अबर काज तेरे कितें ना काम इहदा की मतलब भी होर कम तेरे हो मतलब नहीं दुनिया कम करी जाती है उन्हां तो मतलब लैंदी है चीज़ां लैंदी है एक ही गल अबर काज तेरे कितें ना काम। तेरा असली प्रयोजन सिद्ध करन वास्ते पई प्राप्त मानुख दे हुरिया ये प्रयोजन है आशा है मजमून है उस शब्द का उसे नहीं उदे अर्थ न समझ के वह मिलसार संगत जिसके जो परम प्रयोजन सिद्ध करना है मिलसार संगत भज केवल ना होर साधना की भी लोड़ नहीं गुरु की सिख्या अनुसार उनको माओ ते ओ नाम फिर मिल देगा वाहिगुरु परमेश्वर नाल उसका अज्ञान दूर करके। हाड़ का महीना है इस दे विच देशां देशां का भी भेद है। ये गुरु महाराज ने अपने देश खास करके पंजाब दे विच ही वो पहला तुखारी वाला बारह माह और इत्थे भी ये उच्चारण किया उस माहौल के अनुसार उच्चारण किया है। इहां ठंडी पैंदी उत्थे गर्मी है ही नहीं। आषाढ़ तपंदा तुस लगे हाड़ का महीना उन्होंने तपदा लगता है हर नाहो न जिन्ना पास। पहला पति सती रूपक अलंकार द्वारा वर्णन किया गया है इत्थे है भी हुण आत्मा प्रात्मा एको करे अंतर की दुबदा अंतर मरे। ये सतगुरु साहब जी के वचन हैं। ते ओ वाहिगुरु परमेश्वर जिन्हां दे जिंद जान दे कोल नहीं है पाप साख्यात नहीं है वो नहीं होया उन्हां नूं ये तपदा लगता है। कहिंदे जी हाड़ दे महीने विच भी ऐसे साधन कई कमरे बनाए जाते ने ठंडे हुंदे है कूलर लाए जाते हैं उत्थे तो तपश लगती नहीं वो फिर ये वाक सतगुरु साहिब जी दा कैसे होया। सद लक्षण है या असद लक्षण है ये ठीक है नहीं इस करके इहदा अर्थ ये नहीं है। सतगुरु साहब जी का प्रयोजन जरा अंतर्मुख होइए वो है अगे वो पति भी नहीं है जिहड़ा कोई शरीरक संबंध करके है वो वाहिगुरु परमेश्वर नू कहा है उन्हूं छड के और रखना उहदे नाल मिलाप होना है। आषाढ़ तपंदा तिस लगै बाहर तो सूरज की गर्मी दे नाल किरणा उस दियां निकलदियां ने बहुत तेज धरती तपदी है हवा भी तप जाती है ते इधरले पासे अज्ञान करके या माया करके जिन्नी माया शिखर दी हुंदी है किसे दे पास ते ससंगत नहीं है, गुरु दी शरण नहीं है, वो माया या अज्ञान कहो, अज्ञान की ना जानना ना समझना, उदे लक्षण की ते वाहिगुरु दा भुल जाना, दूजे पासे लग जाना, इन्हू माया कह दिंदे है। तो इधर जड़ी है पे अज्ञान रूपी सूरज है, उस राग द्वेष किरणा ने, तो इधर बुद्धि रूपी धरती है, बुद्धि जड़ी है उसकी जड़ी है अपने तृष्णा जड़ी है उसकी तपश है, राग द्वेष ईर्षा एदी तपश है, उसके अगे होर जेडे उस दे नाल इनू पैदा करते ने वो है काम क्रोध लोभ मोह हंकार। ये सिद्ध ही करते हैं। जे किसी नू क्रोध आना उदा तो शरीर भी तप जाता, अखां भी लाल हो जांदियां, हर जो परे नहीं दिसदा कुछ, इहदा मिंट सेकंड नहीं लाउंदा। इस करके ये बलवान होया कि दूसरे बलवान होए, या जड़ी अष्टमी तत्व है काम जिसनु कहने भी वो बलवान है कि ये बलवान है। इन तो मिंट सेकंड नहीं लाया कि गोली मारो चाहे तलवार कट के मार दे, पार हो गया। वो तो हले लाऊगा किसी नाल, ऐसी खिच पऊगी या मोह होगा, तो फिर ही उधरले पासे स्पर्श वाली प्रवृत्त होगा, तो फिर ये आप अपना बल विखाउंदे आ। वो कहिंदा मैं इस तरह बलवान है जिहड़ा इन्हां दा पातशाह है। उन्हें सो इन्हां दी जिहड़ी तपश है ना, हृदय दे विच ईरखा होनी, हंकार होना ते मोह होना, चीज़ां दी उत्थे खचत आई होनी, ते विषय वासना होनी, ते लोभ होना, ये इन्होंने विच ये हुण असाठ तपंदा तुस लग गए, जिस विच आशा ते तृष्णा ने और धरती रेतली होवे ते सूरज तपदा होवे ते उसदे विचों गरमैश दे नाल भख जी उठदी है, ते हुंदा वी पानी ही है पिछे, उसनूं जिहड़ी है उहनूं कई जिहड़े जिथे इलाकें पानी घट रहा कई हरनी उह पानी समझ के भजदे भजदे उत्थे मर जांदे। इस तरह ही मन भजदा 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 जां होर सुभापत भी हो जांदा, फिर जूना च होर पई चलो। असाड़त पंदा तिस लगे हर ना, जिन्हां दे अंदर अज्ञान है ऐसा सूरज है, और तृष्णा दी तपश है, द्वेष है, ईर्षा है, जिन्हां नूं वाहिगुरु परमेश्वर साक्षात रूप हो करके नहीं प्रगट है, नाल ही हो जिस तरह भी जिन्हों है भी कोल ही मेरे तो जिमें प्रहलाद भगत नी, वो हर हर एक चीज़ में भी प्रहलाद में अग बच्च भी सुटिया, पानी में भी सुटिया, जिन्हें बचाने वाला उसने पानी होर बनाए हो चाहता है वो तो भी बचा लेंदा है। तो ये जी है अंदरूनी तपश है, ये भी उन्होंने ही लगती है जिन्होंने कोल वाहिगुरु परमेश्वर साक्षात नहीं है। चलिए ये देख लो, सारा संसार है, इनू बनाउन वाला भी उही है, चलाउन वाला भी उही है, ते उस तो बिना कोई चीज ਸਭ ਤੋਂ ਹਵਾ ਹੈ, ਤੱਤ ਹੈ, ਪਾਣੀ ਹੈ, ਹੋਰ ਸਾਰੇ ਬਣਾਏ ਹੋਏ ਅਤੇ ਇਹਨਾਂ ਦਾ ਹੀ ਸਰੀਰ ਰਚਿਆ ਹੋਇਆ ਹੈ ਅਤੇ ਉਹਨਾਂ ਨੂੰ ਚਲਾਉਣ ਵਾਲਾ ਹੈ। ਜਿਸ ਤਰ੍ਹਾਂ ਹੁਣ ਵੀ ਆਪਾਂ ਬੋਲਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਬਾਹਰਲੀ ਹਵਾ ਬਹੁਤ ਜ਼ਰੂਰੀ ਹੈ, ਉਹ ਸਾਡੀ ਜਿੰਦ ਜਾਨ ਖੁਰਾਕ ਹੈ, ਇੱਕ ਇੱਕ ਸਵਾਸ ਦੇ ਵਿੱਚ ਔਰ ਅੰਦਰ ਜਾਂਦੀ ਹੈ। ਪਰ ਉਹ ਸਵਾਸ ਜਿਹੜਾ ਅੰਦਰਲਾ ਅਤੇ ਬਾਹਰਲੀ ਵੀ ਹੈ, ਅਤੇ ਜਦੋਂ ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਬੋਲ ਕੇ ਤਾਂ ਦੱਸੇ। ਕਹਿੰਦੇ ਚਲੇ ਗਿਆ ਭੌਰ, ਕੋਈ ਕਹਿੰਦਾ ਕੋਈ ਜੋਤ ਜਿਹਾ ਹੋਰ ਆਪਣੀ ਖਿੱਚ ਲੈਂਦਾ। ਇਸ ਤਰ੍ਹਾਂ ਉਸਨੂੰ ਕਿਹਾ, ਜਗ ਜੀਵਨ ਉਹ ਜਗਤ ਦਾ ਜੀਵਨ ਰੂਪ ਹੈ, ਜਿੰਦ ਜਾਨ ਹੈ, ਉਹਦੇ ਨਾਲ ਹੀ ਸਾਰਿਆਂ 'ਚ ਜਿੰਦ ਜਾਨ ਹਰਕਤ ਹੋ ਰਹੀ ਹੈ, ਜਾਂ ਚੀਜ਼ਾਂ ਵੱਧ ਫੁੱਲ ਰਹੀਆਂ ਨੇ, ਹਰੀਆਂ ਭਰੀਆਂ ਹੋ ਰਹੀਆਂ ਨੇ ਉਸਦੀ ਸਤਤਾ ਦੇ ਨਾਲ। ਜਗ ਜੀਵਨ ਪੁਰਖ ਤਿਆਗ ਕੈ
ਸੰਦਿਆਸ,
ਫੇਰੇ ਤ੍ਰਿਸ਼ਨਾ ਤਪ ਸ਼ਰਾਗ ਵੈਸ਼ ਕਾਮ ਕਰੋ ਲੋਭ ਮੋਹਕਾਰ ਦੇ ਵਿੱਚ ਲੱਗੇ ਹੋਏ, ਵਾਹਿਗੁਰੂ ਨੂੰ ਛੱਡ ਕੇ, ਵਾਹਿਗੁਰੂ ਦੀ ਭਗਤੀ ਜਾਂ ਸਤਸੰਗਤ ਨੂੰ ਛੱਡ ਕੇ, ਅਤੇ ਫਿਰ ਆਪਾਂ ਲੋੜਾਂ ਪੂਰੀਆਂ ਕਰਨ ਵਾਸਤੇ ਵੀ ਜਿਹਨਾਂ ਕੋਲ ਆਹ ਕੰਮ ਹੋ ਸਕਦਾ ਉਹਨਾਂ ਦੀ ਓਟ ਲੈਂਦੇ ਹਾਂ ਮਨੁੱਖਾਂ ਦੀ, ਵਾਹਿਗੁਰੂ ਨੂੰ ਛੱਡ ਕੇ। ਹਾਲੇ ਸਭ ਕੁਛ ਉਹ ਵਾਹਿਗੁਰੂ ਪਰਮੇਸ਼ੁਰ ਦੇ ਰਿਹਾ ਹੈ, ਦੇਣ ਵਾਲਾ ਹੈ, ਦਿਨ ਹਾਰ ਪ੍ਰਭ ਛੋੜ ਕੇ ਲੱਗ ਗਏ ਹਨ ਸਵਾਏ, ਨਾਨਕ ਕਹੂ ਨਸੀ ਜੀ ਬਿਨ ਨਾਵੇ ਪਤ ਜਾਏ। ਜਗ ਜੀਵਨ ਪੁਰਖ ਤਿਆਗ ਕੇ ਮਨ ਸੰਧੀ ਆਸ, ਵੀ ਮਨੁੱਖਾਂ ਦੀ ਆਸ, ਕੋਈ ਰਾਜਿਆਂ ਦੀ ਆਸ, ਕੋਈ ਵੀ ਇੱਥੋਂ ਚਲੋ ਮਿਲੂਗਾ ਆਹ ਚੀਜ਼ ਦਾ, ਅਤੇ ਉਸ ਵਾਹਿਗੁਰੂ ਨੂੰ ਜਿਹਦੇ ਸਭ ਨਿਧਾਨ ਦਾ ਸਤ ਸਿਧਾਨ ਠਾਕੁਰ ਕਰ ਤਲ ਤਰਿਆ, ਵੀ ਉਹਦੇ ਨਾਲ ਕੋਈ ਉਹਨਾਂ ਸੂਦਾਂ ਨੂੰ ਅਪਣਾ ਕੇ ਉਹਦੇ ਵੱਲੀ ਹੋਵੇ ਸਹੀ। ਅਤੇ ਜਿਵੇਂ ਹੱਥ ਦੇ ਉੱਤੇ ਕੋਈ ਚੀਜ਼ ਰੱਖੀ ਦੇਰ ਨਹੀਂ ਲੱਗਦੀ ਦੇਣ ਨੂੰ, ਇਸ ਤਰ੍ਹਾਂ ਵਾਹਿਗੁਰੂ ਦਿੰਦਾ ਹੈ। ਚਲੋ ਜੀ,
ਦੋਇਆ ਭਾਏ ਬਗੁਚੀਆ ਗੱਲ ਪਈ ਸੋ ਜਮ ਕੀ ਫਾਸ,
ਇਹ ਦੋਏ ਦੂਜੇ ਪਾਸੇ ਭਾਏ ਪ੍ਰੇਮ ਖਿੱਚ ਪੈਣ ਦੇ ਨਾਲ ਫਿਰ ਨੁਕਸਾਨ ਕੀ ਹੁੰਦਾ ਹੈ ਵਾਹਿਗੁਰੂ ਨੂੰ ਛੱਡ ਕੇ, ਦੋਏ ਪਾਏ ਬਗੁਚੀ ਹੈ, ਫਿਰ ਅੰਤ ਨੂੰ ਖਰਾਬ ਹੋਣਾ ਪੈਂਦਾ ਹੈ। ਕਿਉਂ? ਵੀ ਜਮ ਜਿਹੜੇ ਆ ਕੇ ਫਿਰ ਗਲ ਦੇ ਵਿੱਚ ਫਾਹੀ ਪਾਉਂਦੇ ਹੈ, ਉਹ ਵੀ ਲੈ ਜਾਂਦੇ ਹੈ। ਚਲੋ ਜੀ,
ਜਿਹਾ ਬੀਜਾ ਸੋ ਲੁਣਾ ਮੱਥਾ ਜੋ ਲਿਖਿਆਸ,
ਦੇਖੋ ਇੱਕ ਦਿਸ਼ਾਂਤ ਬਾਹਰ ਲਾਇਆ ਕਿਸੇ ਕੋਲ ਧਰਤੀ ਹੈ, ਜਿਹਾ ਜਿਹਾ ਉਸਦੇ ਵਿੱਚ ਬੀਜ ਬੀਜਦਾ ਹੈ ਉਹ ਉੱਗਦਾ ਹੈ, ਵੱਡਾ ਹੁੰਦਾ ਹੈ, ਉਹਦੀ ਪਾਲਣਾ ਕਰਦਾ ਹੈ, ਉਸ ਤੋਂ ਫਲ ਫੇ ਲੁਣੇ ਵੱਢਦਾ ਹੈ, ਉਹਨੂੰ ਕਣਕ ਨੂੰ ਵੱਢਦੇ ਮਸ਼ੀਨਾਂ ਨਾਲ ਕੱਢਦੇ ਹੈ, ਉਹਦੇ ਵਿੱਚੋਂ ਅੰਨ ਨਿਕਲਦਾ ਉਹੀ ਨਿਕਲਣਾ ਜਿਹੜਾ ਬੀਜਿਆ ਸੀ। ਦੂਜੀ ਚੀਜ਼ ਸਨ ਇਸੇ ਤਰ੍ਹਾਂ ਹੀ ਮੱਥਾ ਜੋ ਹਿਰਦਾ ਹੈ, ਇਹ ਵੇਦਾਂਤੀ ਲੋਕ ਅੰਤਕਰਨ ਕਹਿੰਦੇ ਉਹਨੂੰ, ਔਰ ਉਹਦਾ ਲੱਛਣ ਵੀ ਕਰਦੇ ਜੋ ਸਰੀਰ ਕੇ ਅੰਤਰ ਹੋਵੇ ਔਰ ਗਿਆਨ ਕਾ ਅਸਾਧਾਰਨ ਕਾਰਨ ਹੋਵੇ ਸੋ ਅੰਤਕਰਨ ਕਹੀਏ। ਮੱਥਾ ਜੋ ਲਿਖਿਆਸ, ਜਿਹੜਾ ਹਿਰਦੇ ਦੇ ਵਿੱਚ, ਸਰੀਰ ਤਾਂ ਇੱਥੇ ਰਹਿ ਜੂਗਾ, ਜਿਹੜਾ ਸਾਡਾ ਸੂਖਮ ਸਰੀਰ ਹੈ ਮਨ ਬੁੱਧ ਚਿੱਤ, ਉਸਦੇ ਨਾਲ ਪੰਜ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ, ਪੰਜੇ ਪ੍ਰਾਣ 15, ਅਤੇ ਮਨ ਬੁੱਧ ਰਲਾ ਕੇ 17 ਤੱਤਾਂ ਦਾ ਕਹਿੰਦੇ ਆ, ਜੇ ਉਹਨੂੰ ਦੂਜਿਆਂ ਨੂੰ ਰਲਾ ਤਾਂ 19 ਚੀਜ਼ਾਂ ਦਾ ਕਹਿ ਦਿੰਦੇ ਆ, ਤੱਤ ਕਹਿ ਦਿਓ, ਚੀਜ਼ ਕਹਿ ਦਿਓ। ਮੱਥਾ ਜੋ ਲਿਖਿਆਸ, ਜੋ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ, ਉਹ ਜਿਹਾ ਜਿਹਾ ਉਹਨੂੰ ਕਰਮ ਕੀਤਾ ਉਹਦੇ ਅਨੁਸਾਰ ਵਾਹਿਗੁਰੂ ਨੇ ਲਿਖ ਦਿੱਤਾ, ਵੀ ਇਹ ਤੈਨੂੰ ਫਲ ਭੋਗਣਾ ਹੀ ਪੈਣਾ ਹੈ। ਜੇ ਚੰਗਾ ਕਰਮ ਕੀਤਾ ਚੰਗਾ ਲਿਖ ਦਿੱਤਾ, ਮਾੜਾ ਕੀਤਾ ਮਾੜਾ ਲਿਖ ਦਿੱਤਾ ਹੈ। ਕੁਛ ਇਹ ਮਨੁੱਖਾਂ ਦੇ ਵਿੱਚ ਸੁਤੰਤਰਤਾਈਆਂ ਹੈ ਨਾ, ਦੂਜੇ ਜੂਨਾਂ ਨੂੰ ਬਹੁਤ ਹੈ, ਬੁੱਧੀ ਹੈ, ਵਿਸ਼ੇਸ਼ ਹੈ, ਹੱਥ ਪੈਰ ਹੈ, ਸਮਝਦਾ ਸੂਝਦਾ, ਸੰਗਤ ਹੋ ਜਾਏ ਤਾਂ ਮਾੜਾ ਕਰਮ ਕਰ ਲੈਂਦਾ, ਸੰਗਤ ਹੋ ਜਾਏ ਤਾਂ ਚੰਗਾ ਹੋ ਜਾਂਦਾ। ਅਤੇ ਹਰ ਵੇਲੇ ਇਹ ਵਿਚਾਰਾਂ ਹੁੰਦੀਆਂ ਭਾਈ ਸੰਗਤ ਕਰੋ, ਸੰਗਤ ਕਰੋ। ਉਹਨਾਂ ਗੁਰਮੁਖਾਂ ਦੀ ਜਿਹੜੇ ਗੁਰੂ ਕੀ ਸਿੱਖਿਆ 'ਤੇ ਚੱਲਣ ਵਾਲੇ ਨੇ, ਮੱਥਾ ਜੋ ਲਿਖਿਆ ਉਹ ਸੰਸਕਾਰ ਰੂਪ ਕਰਕੇ ਹੋ ਕੇ ਲਿਖਿਆ ਜਾਂਦਾ ਹੈ। ਸਾਡੇ ਮਨ ਦੇ ਵਿੱਚ ਫੁਰਨੇ ਕਿਉਂ ਉੱਠਦੇ ਆ? ਜਿਹੜਾ ਕੱਲ੍ਹ ਅਸੀਂ ਕੰਮ ਕੀਤਾ, ਮਹੀਨਾ ਭਰ ਕੰਮ ਕੀਤਾ, ਜਦੋਂ ਉਹਨੂੰ ਚੇਤੇ ਕਰਾਂਗੇ, ਜਿਹਨੂੰ ਚਿੱਤ ਕਹਿੰਦੇ ਹੈ, ਤਾਂ ਉਹ ਸਾਨੂੰ ਚੇਤੇ ਆਜੂ। ਉਹ ਸੰਸਕਾਰ ਨੇ, ਉਹ ਸੰਸਕਾਰ ਜਿਹੜੇ ਨੇ ਉਹ ਫਿਰ ਮਨ ਦੇ ਵਿੱਚ ਪੂਰਨਾ ਰੂਪ ਹੋ ਕੇ ਉੱਠਦੇ ਆ। ਗੱਲ ਨੇ ਜਿਹੜੇ ਗੁਰਮੁਖ ਨੇ ਉਹਨਾਂ ਸੰਸਕਾਰਾਂ ਨੂੰ ਮੇਟ ਕੇ ਵਾਹਿਗੁਰੂ ਦੀ ਸ਼ਰਨ, ਵੀ ਤੇਰੀ ਕਿਰਪਾ ਗੁਰਪ੍ਰਸਾਦ, ਕਰਦੇ ਕਰਦੇ ਉਹ ਜਿਹੜਾ ਨਾਮ ਜਪਦੇ ਹਨ, ਦੋ ਗੱਲਾਂ ਹੁੰਦੀਆਂ। ਇੱਕ ਤਾਂ ਕਹਿੰਦੇ ਬਾਣੀ ਪੜ੍ਹਦੇ ਹਾਂ ਜੀ, ਸਾਡਾ ਮਨ ਨਹੀਂ ਲੱਗਦਾ, ਮਨ ਭੱਜ ਜਾਂਦਾ ਹੈ, ਉਹ ਚੰਚਲ ਹੈ। ਇਹਨੂੰ ਵਿਖੇਪ ਸ਼ਕਤੀ ਕਹਿੰਦੇ ਅਵਰਨ ਦੀ। ਅਤੇ ਦੂਸਰੇ ਹੈਗਾ ਆ ਵੀ ਪਤਾ ਹੀ ਨਹੀਂ, ਰੱਬ ਦਾ ਪਤਾ ਹੀ ਨਹੀਂ ਲੱਗਦਾ ਹੈ ਵੀ ਕਿ ਨਹੀਂ ਹੈ, ਉਹ ਅਵਰਨ ਸ਼ਕਤੀ ਹੈ। ਅਤੇ ਹੈ ਵਾਹਿਗੁਰੂ ਨੇ ਮਾਇਆ ਬਣਾਈ, ਵਾਹਿਗੁਰੂ ਨੇ ਅਗਿਆਨ ਬਣਾਇਆ। ਜਦੋਂ ਵਾਹਿਗੁਰੂ ਦੀ ਸ਼ਰਨ ਲਾਂਗੇ, ਪੈਰ ਛੱਡਾਂਗੇ, ਇਹਨੇ ਤਾਂ ਦਿਆਲੂ ਹੋ ਹੀ ਜਾਣਾ ਹੈ। ਉਹਦਾ ਸਦਾ ਹੀ ਸਦਾ ਦਿਆਲ ਹੈ, ਕਿਰਪਾਲੂ ਹੈ, ਪਤਿਤ ਪਾਵਨ ਹੈ। ਕੀ ਕਹਿੰਦੇ ਜੀ, ਹੁਣ ਸਾਡੇ ਤਾਂ ਇੰਨੇ ਪਾਪ ਕੀਤੇ, ਅਸੀਂ ਤਾਂ ਇਹ ਭਗਤੀ ਕਰ ਹੀ ਨਹੀਂ ਸਕਦੇ, ਅਸੀਂ ਤਾਂ ਪਾਪੀ ਬਹੁਤ ਹੈ, ਨਾਮ ਜਪਈਏ ਕਿਵੇਂ ਜਾਂ ਹੋਰ ਨਹੀਂ। ਉਹਨਾਂ ਵਾਸਤੇ ਵੀ ਕਿਹਾ ਹੈ ਵਾਹਿਗੁਰੂ ਪਤਿਤ ਪਾਵਨ ਹੈ, ਜਿੰਨੇ ਵੀ ਪਾਪ ਕੀਤੇ ਜਾਂ ਹੋਰ ਚੀਜ਼ ਹੈ, ਤੁਸੀਂ ਭਗਤੀ ਕਰੋ। ਜਦੋਂ ਇਸ ਸਟੇਜ ਦੇ ਉੱਤੇ ਭਗਤੀ ਪਹੁੰਚ ਗਈ ਤਾਂ ਸਭ ਖਤਮ। ਇਸ ਕਰਕੇ ਇਹ ਵੀ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਅਜਿਹੋ ਕਛ ਵਿਗਰਿਓ ਨਹੀਂ, ਵਿਆਸ ਰੱਖੋ ਜੋ ਪ੍ਰਭ ਗੁਣ ਗਾਵੈ, ਕਉ ਨਾਨਕ ਦੇ ਭਜਨ ਤੇ ਨਿਰਭੈ ਪਦ ਪਾਵੈ। ਜੇ ਗੁਰੂ ਵਾਲਾ ਹੋ ਕੇ ਅੰਮ੍ਰਿਤ ਛੱਕ ਕੇ ਕੋਈ ਕ੍ਰਹਿਤ ਨਾ ਹੋਈ ਹੋਵੇ, ਨਿਤਨੇਮ ਕਰਦਾ ਹੋਵੇ, ਹਾਲੇ ਗਿਆਨ ਨਾ ਹੋਇਆ ਹੋਵੇ, ਵਾਹਿਗੁਰੂ ਪਰਮੇਸ਼ੁਰ ਸਾਖਿਆਤ ਨਾ ਹੋਇਆ ਹੋਵੇ, ਫਿਰ ਵੀ ਗੁਰੂ ਮਹਾਰਾਜ ਦੇ ਬਚਨ ਨੇ ਵੀ ਉਹਨੂੰ ਅਸੀਂ ਨਰਕ 'ਚ ਨਹੀਂ ਪੈਣ ਦਿਆਂਗੇ, ਦੂਜੇ ਥਾਂ ਗੁਰਸਿੱਖ ਦੇ ਘਰ ਜਨਮ ਹੋ ਕੇ ਫਿਰ ਉੱਥੇ ਹੀ ਲੱਗ ਜੂਗਾ। ਜਿਵੇਂ ਕਿਸੇ ਦੀਆਂ ਪੰਜ ਮਾਤਾਂ ਪੜ੍ਹੀਆਂ ਹੋਈਆਂ ਅਤੇ ਦੂਜੇ ਸਕੂਲ 'ਚ ਲੱਗੇ, ਉੱਥੋਂ ਹੀ ਲੱਗ ਜਾਂਦਾ, ਉਹ ਜਾਂਦਾ ਨਹੀਂ। ਕਿਉਂ ਫਿਰ ਇਸੇ ਕਰਕੇ ਇਹਨੇ ਕਈਆਂ ਨੂੰ ਕਹਿੰਦੇ ਜੀ ਉਹਨੂੰ ਬੜੀ ਛੇਤੀ ਇਹ, ਕਹਿੰਦਾ ਮੇਰਾ ਮਨ ਠੀਕ ਹੋ ਗਿਆ, ਮੈਨੂੰ ਬੜੀ ਛੇਤੀ ਚਾਨਣ ਹੋਇਆ, ਉਹਦਾ ਪਿਛਲਾ ਕੀਤਾ ਆ, ਉੱਥੋਂ ਹੀ ਸ਼ੁਰੂ ਹੋ ਗਿਆ, ਜਾਂ ਦੂਜਿਆਂ ਦਾ ਦੂਸਰਾ। ਸੋ ਇਹ ਹੈ ਵੀ ਇਹ ਦੋ ਸ਼ਕਤੀਆਂ ਜਿਹੜੀਆਂ ਨੇ, ਪੜ੍ਹੋ ਜੀ,
ਮੱਥਾ ਜੋ ਲਿਖਿਆ,
ਇਹ ਮੱਥੇ ਦੀ ਗੱਲ ਹੈ, ਜਿਹੜਾ ਮੱਥੇ 'ਤੇ ਲਿਖਿਆ ਹੋਇਆ। ਚਲੋ,
ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਰਾਸ,
ਬਾਹਰਲਾ ਦ੍ਰਿਸ਼ਟਾਂਤ ਹੈ, ਜੁਵਾ ਅਵਸਥਾ ਹੈ ਦੋਹਾਂ ਦੀ, ਪਤੀ ਸਤੀ ਦੀ, ਅਤੇ ਆਪਣੇ ਧਰਮ ਦੇ ਵਿੱਚ ਪੱਕੇ ਨੇ, ਅਤੇ ਆਪਣੇ ਪਤੀ ਜਿਹੜਾ ਹੈ ਉਹ ਕਿਤੇ ਦੂਰ ਗਿਆ ਜਾਂ ਨੇੜੇ, ਅਤੇ ਸੰਪਰਕ ਨਹੀਂ ਹੋਇਆ, ਫਿਰ ਰਾਤ ਨਵੀਂ ਵਿਅਰਥ ਚਲੀ ਗਈ। ਇਸ ਤਰ੍ਹਾਂ ਹੀ ਰਹਿਣ ਵਿਹਾਣੀ ਪਛਤਾਣੀ, ਇਹ ਰਹਿਣ ਇਹ ਅਵਸਥਾ ਦਾ ਨਾਂ ਹੈ, ਉਮਰ ਸਾਡੀ ਜਦੋਂ ਇਹ ਬੀਤ ਗਈ ਨਾ, ਅਤੇ ਉੱਥੇ ਤਾਈਂ ਅਸੀਂ ਨਾ ਪਹੁੰਚੇ ਜਾਂ ਠੀਕ ਨਾ ਰਹੇ, ਤਾਂ ਫਿਰ ਪਛਤਾਤਾਪ ਹੀ ਹੋਊਗਾ, ਫਿਰ ਉਹ ਆਪਣੇ ਜਮ ਆਉਣਗੇ। ਰਹਿਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ, ਸਭ ਕੁਛ ਸੇਜਾ ਸਵਾਰੀ ਹੋਈ ਵੀ ਪਤੀ ਆਵੇਗਾ, ਜਾਂ ਹੋਰ ਹੋਵੇ ਉਹ ਆਏ ਨਹੀਂ ਕਿ ਉਹ ਸ਼ਿੰਗਾਰ ਮਿਲਣ ਕੇ ਤਾਈਂ ਹਰ ਨਾ ਮਿਲੇ ਜਗ ਜੀਵਨ ਗੁੱਸਾ ਹੈ, ਸਭ ਵਿਅਰਥ ਗਿਆ ਉਸਦਾ। ਇਸ ਲਈ ਸਾਰੇ ਸਾਧਨ ਕੀਤੇ ਵਿਅਰਥ ਹੈ। ਜਦੋਂ ਉਮਰ ਦੇ ਅਖੀਰ ਦੀ, ਇਸ ਕਰਕੇ ਵੀ ਛੇਤੀ ਤੋਂ ਛੇਤੀ ਲੱਗਣਾ ਚਾਹੀਦਾ ਹੈ ਪਰਮੇਸ਼ੁਰ ਵੱਲੇ, ਉਸਦੀ ਭਗਤੀ ਵੱਲੇ, ਵੀ ਦੇਰ ਨਹੀਂ ਕਰਨੀ ਚਾਹੀਦੀ। ਫਿਰ ਠੀਕ ਹੈ, ਰਹਿਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ਼, ਜਿਹੜੀ ਆਤਮਾ ਸੀ, ਜੀਵ ਆਤਮਾ ਸੀ, ਜਿੰਦ ਜਾਨ ਸੀ, ਇਹ ਫਿਰ ਨਿਰਾਸ਼ੀ ਹੋ ਕੇ ਵੀ ਹੁਣ ਕੀ ਹੋਊਗਾ, ਫਿਰ ਕਦੇ ਖਰੇ ਮਨੁੱਖਾ ਜਨਮ ਦੀ ਵਾਰੀ ਆਵੇ ਕਿ ਨਾ ਆਵੇ। ਨਿਰਾਸ਼ਾ ਹੋ ਕੇ ਜੀਵ ਆਤਮਾ ਚਲੇ ਜਾਂਦਾ, ਕੋਈ ਸੰਗ ਨ ਸਾਥੀ ਗਵਨ ਅਕੇਲਾ। ਚਲੀਏ ਜੀ,
ਜਿਨ ਕਾ ਸਾਧੂ ਭੇਟੀ ਹੈ ਸੋ ਦਰਗਹਿ ਹੋਏ ਖਲਾਸ।
ਹਾਂ, ਜਿਨ੍ਹਾਂ ਦੇ ਤਾਈਂ ਸ੍ਰੇਸ਼ਟ ਗੁਰਮੁਖ, ਜਿਨ੍ਹਾਂ ਨੇ ਮੰਤਰ ਨੂੰ ਸਾਧਿਆ, ਗੁਰਸਿੱਖੀ ਦੇ ਨਾਲ ਮੰਨਣ ਬਾਣੀ ਹੈ, ਉਹ ਮਿਲ ਜਾਣ ਅਤੇ ਉਹ ਗੁਰੂ ਦੀ ਸ਼ਰਨ ਪਾ ਦਿੰਦੇ ਹੈ ਵੀ ਭਾਈ ਅਸੀਂ ਤਾਂ ਗੁਰੂ ਦੀ ਸਿੱਖਿਆ ਨਾਲ, ਉਹਨਾਂ ਦੀ ਕਿਰਪਾ ਨਾਲ ਹੀ ਹੋਏ ਹਾਂ, ਤੂੰ ਵੀ ਕਰ ਲਾ, ਸਿੱਖਿਆ ਲੈ ਲੈ ਅਤੇ ਮੰਨਣ ਕਰ। ਜਿਨ ਕੋ ਸਾਧੂ ਭੇਟੀ ਹੈ ਸਿਰ ਦਰਗਹਿ ਹੋਏ ਖਲਾਸ, ਉਹ ਫਿਰ ਭਗਤੀ ਕਰਦੇ, ਉਹਨਾਂ ਦੇ ਜਮ ਨੇੜੇ ਨਹੀਂ ਆਉਂਦੇ, ਅਤੇ ਉਹ ਆਪਣੇ ਉਹਨਾਂ ਨੂੰ ਕੋਈ ਜੂਨਾਂ ਦਾ ਬੰਦੀਖਾਨੇ ਨਹੀਂ ਹੁੰਦੇ, ਕੋਈ ਨਰਕਾਂ ਦੇ ਵਿੱਚ ਜਾਂ ਜਨਮ ਮਰਨ ਦੇ ਬੰਦੀਖਾਨੇ ਵਿੱਚ ਨਹੀਂ ਪੈਂਦੇ। ਚਲੀਏ,
ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ।
ਸਾਧ ਸੰਗਤ ਵਿੱਚ ਵੀ ਹੋਰ ਫੁਰਨੇ ਨਹੀਂ ਚਾਹੀਦੇ, ਜਾਂ ਘਰ ਦੇ ਵਿੱਚ ਵੀ ਰਹਿੰਦੇ ਹੋਇਆ ਵੀ ਆਹ ਹੋ ਜਾਏ ਆਹ ਹੋ ਜਾਏ, ਆਪਣੀ ਕਿਰਤ ਜ਼ਰੂਰ ਕਰਨੀ ਹੈ ਨਿਭਾ ਵਾਸਤੇ ਧਰਮ ਦੇ ਜਾਂ ਹੋਰ ਚੀਜ਼ ਦੇ। ਕਰ ਕਿਰਪਾ ਪ੍ਰਭ ਆਪਣੀ, ਇਹ ਵਾਹਿਗੁਰੂ ਇਹੀ ਓ ਕਰ ਦੇਣਾ, ਇਹਨੂੰ ਨਿਸ਼ਕਾਮਤਾ ਕਹਿੰਦੇ ਹੈ। ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨਾਂ ਦੀ ਤਾਂਘ ਅਤੇ ਇੱਛਾ ਜਿਹੜੀ ਹੈ ਉਹ ਵਧਦੀ ਜਾਵੇ, ਵੀ ਮਹਾਰਾਜ ਕਿਰਪਾ ਕਰੋ। ਉਹ ਵੈਰਾਗ ਜਿਹੜਾ ਉਹ ਦਿਨੋਂ ਦਿਨ ਖਿੱਚ ਵਧਦੀ ਜਾਵੇ ਪ੍ਰੇਮ ਅਤੇ ਵੈਰਾਗ ਦੀ। ਚਲੀਏ,
ਦੂਜਾ ਕੋ ਨਹੀਂ ਨਾਨਕ ਕੀ ਅਰਦਾਸ।
ਇਹ ਮਹਾਰਾਜ ਸਾਤੋਂ ਬਿਨਾਂ ਹੋਰ ਕੋਈ ਨਹੀਂ ਹੈ। ਤੁਸੀਂ ਗੁਰੂ ਸਰੂਪ ਧਾਰਨ ਕੀਤਾ, ਗੁਰੂ ਨਾਨਕ ਸਾਹਿਬ ਦਸੋ ਸਰੂਪ, ਹੋਰ ਕੋਈ ਮਿਲਣ ਵਾਲਾ ਨਹੀਂ। ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਬਾ ਸੀਟ। ਅਤੇ ਕੱਚੇ ਅਤੇ ਅਧੂਰੇ ਗੁਰੂ ਵੀ ਨਹੀਂ ਚਾਹੀਦੇ। ਕਲਯੁਗ ਵਿੱਚ ਬਹੁਤ ਇਸ ਤਰ੍ਹਾਂ ਦੇ ਠਾਠ ਵਾਠ ਆਪੋ ਆਪਣੇ ਮਤਲਬ ਦੇ ਖੁੱਲ੍ਹੇ ਹੋਏ ਨੇ, ਉਸ ਤਰ੍ਹਾਂ ਦੀਆਂ ਬੜੇ ਇਕੱਠ ਵਾਠ ਨੇ। ਪਰ ਫਿਰ ਬੜੋ
ਆਸਾਰ ਸਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ।
ਪਹਿਲੀ ਪੰਕਤੀ,
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ।
ਮਹਾਰਾਜ ਸਾਤੋਂ ਬਿਨਾਂ ਹੋਰ ਕੋਈ ਕਿਰਪਾਲੂ ਦਿਆਲੂ ਪਤਤ ਪਾਵਨ ਨਹੀਂ ਹੈ। ਸਾਡੀ ਤਾਂ ਤੁਹਾਡੇ ਚਰਨਾਂ ਦੇ ਵਿੱਚ ਹੀ ਅਰਦਾਸ ਬੇਨਤੀ ਹੈ ਵੀ ਆਪ ਕਿਰਪਾ ਕਰਕੇ ਸਾਨੂੰ ਦਰਸ਼ਨ ਦਿਓ। ਚਲੀਏ,
ਆਸਾਰ ਸਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ।
ਇਹ ਆਸਾਰ ਦਾ ਮਹੀਨਾ ਵੀ ਸੋਭਨੀਕ, ਸ਼ੋਭਾ ਵਾਲਾ, ਸਤਿਕਾਰ ਵਾਲਾ, ਸੁਖ ਵਾਲਾ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ, ਲੱਗ ਸਕਦਾ ਹੈ? ਆਸਾਰ ਸਹੰਦਾ ਜਿਸ ਮਨ ਹਰ ਚਰਨ ਨਿਵਾਸ, ਇਸ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਜੋ ਸਾਖਿਆਤ ਗੁਰੂ ਸਰੂਪ ਹੈ ਉਹਦੇ ਚਰਨ ਵਸ ਜਾਣ। ਜਿਹੜੇ ਚਰਨਾਂ ਦਾ ਧਿਆਨ ਕਰਦੇ ਨੇ ਉਹ ਚਰਨਾਂ ਦਾ, ਅਤੇ ਚਰਨ ਜਿਹੜੇ ਨਿਰਾਕਾਰ ਸਰੂਪ ਦੇ ਉਹਦੇ ਇਸ਼ਟਾਨ ਸਰੂਪ ਹੈ, ਅਵਰਨ ਪੰਗ ਹੋ ਕਰਕੇ ਉਹ ਸਾਰਿਆਂ ਦਾ ਹੀ ਆਸਰਾ ਰੂਪ ਹੈ। ਜਿਸ ਮਨ ਹਰ ਚਰਨ ਨਿਵਾਸ, ਉਹਨਾਂ ਨੂੰ ਇਹ ਦੁਆਈ ਪੱਖਾਂ ਦੁਆਰਾ ਪਿਹਾੜ ਤਪਦਾ ਕਿਵੇਂ ਲੱਗਦਾ ਹੈ, ਅਤੇ ਸੋਭਨੀਕ ਵਾਲਾ ਕਿਵੇਂ ਹੋ ਸਕਦਾ ਹੈ, ਸ਼ਾਂਤ ਰੂਪ ਕਿਵੇਂ ਹੋ ਸਕਦਾ ਹੈ, ਇਹਦਾ ਵਿਚਾਰ ਸਤਿਗੁਰੂ ਸਾਹਿਬ ਜੀ ਨੇ ਆਪਣੀ ਗੁਰਬਾਣੀ ਦੇ ਵਿੱਚ ਫਰਮਾਇਆ ਹੈ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਸਾਰੇ ਗੁਰਬਾਣੀ ਦੇ ਅਰਥਾਂ ਦੇ ਵਿਚਾਰ ਦੀ, ਜੋ 300 ਸਾਲਾਂ ਵੀ ਆ ਰਿਹਾ ਹੈ, 300 ਸਾਲ ਦਮਨੇ ਸਾਹਿਬ ਗੁਰੂ ਮਹਾਰਾਜ ਨੇ ਅਰਥ ਪੜ੍ਹਾਏ ਹੈ, ਉਹਦੀਆਂ ਵੀ ਗੁਰਮੁਖ ਤਿਆਰੀਆਂ ਕਰ ਰਹੇ ਨੇ। ਨਾਲੇ ਇਸ ਹਾੜ ਦੇ ਮਹੀਨੇ ਦੇ ਵਿੱਚ ਜਿਹੜੇ ਮਹਾਂਪੁਰਸ਼ ਇਹ ਅਰਥ ਪੜ੍ਹਾਉਂਦੇ ਰਹੇ ਸਨ, ਬਾਬਾ ਗਿਆਨੀ ਸੁੰਦਰ ਸਿੰਘ ਜੀ ਔਰ ਕਮਾਈ ਵਾਲੇ ਹੋਏ ਹੈ, ਅਤੇ ਉਹਨਾਂ ਤੋਂ ਅੱਗੇ ਪੜ੍ਹੇ ਹੋਏ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਉਹ ਵੀ ਭਾਈ 15 ਹਾੜ ਨੂੰ ਉਹਨਾਂ ਨੇ ਚੜ੍ਹਾਈ ਕੀਤੀ ਹੈ ਅਤੇ ਉਹਨਾਂ ਦੇ ਪਾਸ ਹੀ ਰਹਿਣ ਵਾਲੇ ਭਗਤ ਜੀ ਉਹਨਾਂ ਨੇ 16 ਨੂੰ ਇੱਕ ਸਾਲ ਬਾਅਦ ਕੀਤੀ ਹੈ, ਉਹ ਵੀ ਦਿਹਾੜਾ ਆ ਰਿਹਾ ਹੈ। ਇਸ ਕਰਕੇ ਉਸ ਦਿਨ ਵੀ ਸੰਗਤ ਹੋਊਗੀ, ਵਿਚਾਰ ਹੋਊਗੀ, ਜਿਨ੍ਹਾਂ ਦੀ ਸ਼ਰਧਾ ਪ੍ਰੇਮ ਹੈ ਉਹ ਆਓ ਗੁਰੂ ਕੀ ਹਜ਼ੂਰੀ ਵਿੱਚ, ਜੈਸੇ ਜੈਸੇ ਗੁਰਮੁਖ ਵਿਚਾਰ ਦੱਸਣਗੇ ਉਹ ਸੁਣੀਏ, ਗੁਰੂ ਮਹਾਰਾਜ ਕਿਰਪਾ ਕਰਨ, ਇਹ ਜਿਹੜੀ ਵਿਚਾਰ ਹੋਈ ਹੈ ਇਸ ਨੂੰ ਮੰਨਣ ਦਾ ਬਲ ਬਖਸ਼ਣ। ਅਰਦਾਸ ਕਰੀਏ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਟਾਈਮ ਕਾਫੀ ਹੋ ਗਿਆ, ਮੈਨੂੰ ਤਾਂ ਇੰਨੀ ਆਸ ਨਹੀਂ ਸੀ ਆਪਣੇ ਸਰੀਰ ਦੀ, ਪਰ ਇਹ ਤੁਹਾਡੇ ਪ੍ਰਤਾਪ ਨਾਲ ਜਾਂ ਮਹਾਰਾਜ ਦੀ ਕਿਰਪਾ ਨਾਲ ਵਿਚਾਰ ਹੋ ਗਈ ਹੈ, ਭੁੱਲ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ
ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾਨ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ।
ਵਾਹਿਗੁਰੂ ਜੀ ਕਾ ਖਾਲਸਾ।